सतनाम श्री वाहे गुरु साहिब जी सलोक मन इच्छा दान करण सर्वत्र आशा पूर्ण है काल कलेश प्रभु सिमर नानक नह दूरण है मन इच्छा दान करण सर्वत्र आशा पूर्ण है खंडन काल कलेश प्रभ सिमर नानक नह दूरण है हब रंग मान जिस संग तैसो लाइया ने हो सो सहु बिंद ना विसरो नानक जिन सुंदर रचिया दे तन धन दिया दिन रस भोग गृह मंदिर रथ अस दिए रच भले संजोग सुत बनता साजन सेवक दिए प्रभ देवन जोग हर सिमरत तन मन हरिया लह जाह विजोग साध संग हर गुण रम हो दिन से सब रोग हर सिमरत तन मन हरिया लह जाम विजोग साध संग हर गुण रम हो दिन से सब रोग
वाहिगुरु जी का खालसा परम सम्मान गुरु की साजी बवाजी साध संगत की आप कविता के योग हो हर रोज की तरह सचखंड श्री हरिमंदर साहब जी तो प्राप्त हो बाबड श्री लोकवाक की कथा विचार सभी करने वास्ते देश विदेश करांगर तथा गुरुद्वारा मंजी साहब की वाड़ आल विखे सतगुरां दी पावन हाजरी विच जुड़ बैठे हो देर बुढ़िया दे मालक जगत जलग दे रखिया सतगुरु श्री गुरु ग्रंथ साहिब सच्चे पातशाह जी ने अमृत वेले सचखंड श्री हरिमंदर साहिब जी विखे प्रकाश उबान होके ਅੱਜ ਦੇ ਇਹ ਪਾਵਨ ਹੁਕਮ ਸਮੁੱਚੀ ਲੋਕਾਈ ਨੂੰ ਬਖਸ਼ਿਸ਼ ਕੀਤਿਆਂ ਨੂੰ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਭਾਈ ਗੁਰਦਾਸ ਜੀ ਦੇ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਵਾਉਣਾ ਕੀਤਾ ਔਰ ਜਦੋਂ ਬਾਣੀ ਲਿਖਦਿਆਂ ਰਾਗ ਜਾਤ ਸਰੀ ਦੀ ਬਾਣੀ ਲਿਖੀ ਵਿਦਵਾਨ ਕਹਿੰਦੇ ਵੀ ਇੰਨੇ ਚਾਹੀਦੇ ਇੱਕ ਪੰਡਿਤ ਜਿਹਦਾ ਨਾਮ ਵਿਜੈ ਰਾਮ ਸੀ ਇਹ ਕਾਸ਼ੀ ਤੋਂ ਚੱਲ ਕੇ ਅੰਮ੍ਰਿਤਸਰ ਪਹੁੰਚਿਆ ਇਹਨੇ ਸਤਿਗੁਰਾਂ ਦੀ ਉਪਮਾ ਸਰਵਣ ਕੀਤੀ ਹੋਈ ਸੀ ਔਰ ਜਦੋਂ ਹਜ਼ੂਰ ਦੇ ਚਰਨਾਂ ਵਿੱਚ ਆਇਆ ਤੇ ਬੇਨਤੀ ਕੀਤੀ ਮਹਾਰਾਜ ਜਿਵੇਂ ਧੰਨ ਗੁਰੂ ਨਾਨਕ ਦੇਵ ਜੀ ਦੇ ਚਾਰ ਸਲੋਕ ਉਚਾਰਨ ਕਰਕੇ ਕਾਸ਼ੀ ਦੇ ਪੰਡਿਤ ਨੂੰ ਪਾਵਨ ਉਪਦੇਸ਼ ਦੇ ਕੇ ਸਤਿਗੁਰੂ ਨੂੰ ਬਿਰਤ ਕੀਤਾ ਇਸੇ ਤਰ੍ਹਾਂ ਮੇਰੇ ਤੇ ਵੀ ਕਿਰਪਾ ਕਰੋ ਮੈਨੂੰ ਵੀ ਪਾਵਨ ਉਪਦੇਸ਼ ਮਹਿਸੂਸ ਕਰੋ ਸਤਿਗੁਰਾਂ ਦੇ ਜਸਰੀ ਵਿਵਹਾਰ ਦੇ ਵਿੱਚ ਪੰਡਿਤ ਵਿਜੈ ਰਾਮ ਵੱਲੋਂ ਜਿਵੇਂ ਜਿਵੇਂ ਬੇਨਤੀਆਂ ਕੀਤੀਆਂ ਗਈਆਂ ਤਿਵੇਂ ਤਿਵੇਂ ਸਤਿਗੁਰਾਂ ਨੇ ਸੰਗਤ ਜੀ ਉਹਦਾ ਉੱਤਰ ਦਿੱਤਾ ਹੈ। ਅੱਜ ਦੇ ਇਸ ਪਾਵਨ ਸਲੋਕ ਅੰਦਰ ਬੇਨਤੀ ਕੀਤੀ ਵਾਰ ਆਜ ਪਰਮੇਸ਼ਵਰ ਪਾਰ ਬ੍ਰਹਮ ਕਿਤਨਾ ਕੁ ਕਿਰਪਾਲੂ ਹੈ ਤਾਂ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਕਿ ਵਾਹਿਗੁਰੂ ਇਤਨਾ ਕਿਰਪਾਲੂ ਹੈ ਸਾਰਿਆਂ ਜੀਵਾਂ ਨੂੰ ਉਹਨਾਂ ਦੇ ਮਨ ਦੀ ਇੱਛਾ ਅਨੁਸਾਰ ਦਾਨ ਕਰਦਾ ਹੈ। ਸੰਗਤ ਜੀ ਕੁਛ ਚੀਜ਼ਾਂ ਆਪਾਂ ਵਾਹਿਗੁਰੂ ਤੋਂ ਮੰਗਦੇ ਹਾਂ ਪਰ ਕੁਛ ਉਹ ਪਰਮੇਸ਼ਵਰ ਅੜਮੰਗੀਆਂ ਵੀ ਦੇ ਜਾਂਦਾ ਹੈ। ਕਿੰਨਾ ਵੱਡਾ ਉਹ ਕਿਰਪਾਲੂ ਦਿਆਲੂ ਹੈ। ਆਓ ਪਿਆਰ ਸਾਹਿਬ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਪਾਵਨ ਸ੍ਰੀ ਮੁਖਵਾਕ ਦੀ ਵਿਚਾਰ ਨਾਲ ਜੁੜਨਾ ਕਰੀਏ ਸਾਂਝੀ ਕਰੀਏ ਜੀ ਸਤਨਾਮ।
मन इच्छा दान करणं
सरुत्ति शहीदा दे सरकार बाड़ी के बोत कलजी भी जीवन दे उदारक धनश्री गुरु अर्जन देव जी महाराज जैतसरी दार अंदर पावन ढुकमंडी बंच सतगुरां ने की है और ये वार जैसवरी की वार सलोक ते पौड़िया धन गुरु अर्जन देव सच्चे पातशाह जी दिया उचारण कीतिया हुई सगों भी कई वार सरलेख देवे चौथे पातशाह जी का आंदा है या गुरु नानक देव जी का आंदा है सलोक सांझे तौर पर आने दूजे पातशाह जी दे तीजे दे चौथे दे और कई बार पंजवें पातशाह जी दे भी आए और पौड़ियां जड़िया ने जिस गुरु साहब जी वालों वार का उचारण किया जाता पौड़िया उन्हां वालों उचारण कीतियां जांदियां ने पर यह वार नरे सतगुरु अर्जन देव सच्चे पातशाह जी दी उचारण कीती हुई है और इस वार दियां भी पौड़ियां ने सलोक ने जब कोई पराड़ी चढ़ाई कर जाता है गुरमत अनुसार अमृत वेले जैसवरी की वार दिया दो सलोकों की कथा इस पराड़ी के निमित्त विद्वाना वालों की जाती है शाम संस्कृति के सलोक इन सलोकों की कथा की जाती है तो सतगुरु जी ने यह पावन पवित्र हुक्म गुरु ग्रंथ साहब जी के अंग 706 ते अंकित किया है सलोक मूल रूप है ते पौड़ी टेटी का रूप है सर्वे भी कहते ने मन इच्छा दान करण हे भाई ते परमात्मा तेरे मन की इच्छा मुताबक जो जो तू मन में इच्छा की अनुसार तू दान करता है। धन गुरु रामदास जी कहते ने इच्छा पूर्वक सर्व सुखदाता हर जाकर वस काज तेना सारा सुखों का दाता वाहिगुरु परमेश्वर सारिया इच्छावां पूरियां करन वाला है संगत जी पर हजूर कहंदे ने कि हे जीव हे प्राणी जे तू तेन चेते रखे तो तेनों भी ਅਧਿਛਿਤ ਦਾਨ ਕਰਨ ਵਾਲਾ ਬਣਾ ਸਕਦਾ ਹੈ। ਜਿਵੇਂ ਰਾਜਾ ਹਰੀਚੰਦ ਬਹੁਤ ਵੱਡਾ ਦਾਨੀ ਹੋਇਆ ਸੰਗਤ ਜੀ, ਪਰ ਉਹ ਦਾਨੀ ਵਾਹਿਗੁਰੂ ਦੀ ਕਿਰਪਾ ਨਾਲ ਹੋਇਆ, ਕਿਉਂਕਿ ਸਾਡਾ ਆਪਣਾ ਕੁਛ ਵੀ ਨਹੀਂ, ਜੋ ਕੁਛ ਹੈ ਉਹ ਪਰਮੇਸ਼ਰ ਦਾ ਦਿੱਤਾ ਹੋਇਆ ਹੈ। ਪਰਮੇਸ਼ਰ ਦੇ ਦਿੱਤੇ ਵਿੱਚੋਂ ਹੀ ਆਪਾਂ ਦਾਨ ਕਰਦੇ ਹਾਂ, ਪਰ ਕਈ ਵਾਰ ਦਾਨ ਕਰਕੇ ਅਸੀਂ ਅਹਿਮੇ ਵਿੱਚ ਆ ਜਾਂਦੇ ਹਾਂ। ਮੈਂ ਇੱਕ ਦਾ ਦਾਨ ਕੀਤਾ, ਮੈਂ ਇੱਕ ਦਾ ਦਾਨ ਕੀਤਾ, ਸੱਚੇ ਪਾਤਸ਼ਾਹ ਵੀ ਕਹਿੰਦੇ ਨਹੀਂ ਭਾਈ, ਵਾਹਿਗੁਰੂ ਦਾਨ ਤਾਂ ਕਰਦਾ ਹੈ ਪਰ ਉਹਨੇ ਕਦੇ ਜਗਾਇਆ ਨਹੀਂ ਕਿ ਮੈਂ ਇੰਨਾ ਦਾਨ ਕੀਤਾ ਹੈ। ਸਤਿਗੁਰੂ ਜੀ ਕਹਿੰਦੇ ਨੇ ਉਹ ਮਨ ਇੱਛਤ ਦਾਨ ਕਰਨ ਵਾਲਾ ਸਰਬੱਤਰ ਆਸਾ ਪੂਰਨ ਹੈ। ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਭਾਈ ਇਹ ਸਾਰੀਆਂ ਆਸਾਂ ਪੂਰੀਆਂ ਕਰਨ ਵਾਲਾ ਹੈ। ਸੰਗਤ ਜੀ, ਸਾਡੇ ਵਿੱਚ ਘਾਟ ਹੋ ਸਕਦੀ ਹੈ, ਪਰ ਉਸ ਮਾਲਕ ਵਿੱਚ ਕੋਈ ਘਾਟ ਨਹੀਂ, ਉਹ ਪੂਰਨ ਹੈ। ਅਤੇ ਜੋ ਕੁਝ ਵੀ ਕਰਦਾ ਇਹ ਪੂਰਾ ਹੀ ਕਰਦਾ ਹੈ। ਸੰਗਤ ਜੀ, ਸਾਨੂੰ ਮੰਗਣ ਦੀ ਜਾਂਚ ਨਹੀਂ ਆਉਂਦੀ, ਜੇ ਮੰਗਣ ਦੀ ਜਾਂਚ ਆ ਜਾਵੇ, ਸਤਿਗੁਰੂ ਜੀ ਕਹਿੰਦੇ ਉਹ ਮਨ ਇੱਛਾ ਦਾਨ ਕਰਨ ਵਾਲਾ ਸਾਰੀਆਂ ਆਸਾਂ ਪੂਰੀਆਂ ਕਰਨ ਵਾਲਾ ਹੈ। ਮੰਗਣਾ ਕਿਵੇਂ ਹੈ? ਸਤਿਗੁਰੂ ਜੀ ਕਹਿੰਦੇ ਨੇ ਪਾਵੋ ਦਾਨ ਢੀਠ ਹੋਏ ਮੰਗੋ। ਨਹੀਂ ਕਿ ਇੱਕ ਦਿਨ ਗੁਰੂ ਦੇ ਦਰ ਤੇ ਆਏ ਤੇ ਜੇ ਮਨ ਦੀ ਇੱਛਾ ਮਨ ਦੀ ਆਸਾ ਪੂਰੀ ਨਾ ਹੋਈ ਤੇ ਅਗਲੇ ਦਿਨ ਮੜੀਆਂ ਮਸਾੜਿਆਂ ਵੱਲੋਂ ਤੁਰ ਗਏ ਕਿ ਗੁਰੂ ਘਰ ਵਿੱਚੋਂ ਸਾਨੂੰ ਮਿਲਿਆ ਕੋਈ ਨਹੀਂ, ਹੁਣ ਕਵਰਾਂ ਤੇ ਚਾਹੀਦੇ, ਹੋਰ ਤਾਂ ਕਿਤੇ ਵੀ ਨਹੀਂ ਮਿਲਿਆ। ਸਤਿਪੁਰਖਾਂ ਦੇ ਬਚਨ ਨੂੰ ਜਿਨ੍ਹਾਂ ਦੀ ਪੂਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਆ ਕੇ ਨਹੀਂ ਪਈ, ਉਹਨਾਂ ਦੀ ਕਿਤੇ ਵੀ ਨਹੀਂ ਪੂਰੀ ਪੈ ਸਕਦੀ। ਸਤਿਗੁਰੂ ਪਾਰ ਬ੍ਰਹਮ ਪਰਮੇਸ਼ਵਰ ਮਨ ਦੀ ਇੱਛਾ ਮੁਤਾਬਕ ਦਾਨ ਕਰਨ ਵਾਲਾ ਹੈ ਅਤੇ ਸਾਰੀਆਂ ਆਸਾਂ ਪੂਰੀਆਂ ਕਰਨ ਵਾਲਾ।
ਮੰਡਨਮ ਕਲ ਕਲੇਸ਼ ਹੈ।
ਬੇਨਤੀ ਕੀਤੀ ਮਹਾਰਾਜ ਹੋਰ ਵੀ ਕਿਰਪਾ ਕਰੋ। ਸਤਿਗੁਰੂ ਵੀ ਕਹਿੰਦੇ ਨੇ ਇਹ ਭਾਈ ਤੇ ਪਰਮੇਸ਼ਵਰ ਕਲੇ ਕਲੇਸ਼ ਦਾ ਵੀ ਨਾਸ ਕਰਤਾ ਹੈ। ਜਿਵੇਂ ਕਲਪਣਾ ਬੰਦੇ ਨੂੰ ਸਤਾਉਂਦੀਆਂ ਰਹਿੰਦੀਆਂ ਨੇ, ਕਲ ਨਾਮ ਕਲਪਣਾ ਦਾ ਹੈ, ਕਲੇਸ਼ ਨਾਮ ਝਗੜੇ ਦਾ ਹੈ, ਚਿੰਤਾ ਦਾ ਹੈ, ਲੜਾਈ ਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਇਹਨਾਂ ਨੂੰ ਉਹ ਨਾਸ ਕਰਨ ਵਾਲਾ ਹੈ, ਪਰ ਸਾਨੂੰ ਕੀ ਕਰਨਾ ਚਾਹੀਦਾ? ਸਤਿਗੁਰੂ ਪਾਤਸ਼ਾਹ ਜੀ ਨੇ ਸੁਖਮਨੀ ਸਾਹਿਬ ਜੀ ਦੇ ਵਿੱਚ ਵੀ ਜ਼ਿਕਰ ਕੀਤਾ, ਸਿਮਰਾਓ ਸਿਮਰ ਸਿਮਰ ਸਿਵ ਪਾਵੋ, ਕਲ ਕਲੇਸ਼ ਯਾਦ ਮੋਹ ਮਿਟਾਵੋ। ਸਤਿਗੁਰੂ ਜੀ ਕਹਿੰਦੇ ਨੇ ਇਸ ਵਾਹਿਗੁਰੂ ਦੀ ਚੇਤੇ ਕਰ, ਜਿਹੜਾ ਤੇਰੇ ਮਨ ਦੀਆਂ ਕਲਪਨਾ ਲੜਾਈ ਝਗੜਿਆਂ ਨੂੰ ਨਿਵਰਤ ਕਰਨ ਵਾਲਾ
ਰੱਬ ਸਿਮਰ ਨਾਨਕ ਨਹਿ ਦੂਰਣ ਹੈ।
ਹਜ਼ੂਰ ਕਹਿੰਦੇ ਨੇ ਕਿ ਪ੍ਰਭੂ ਦਾ ਸਿਮਰਨ ਕਰ, ਵਾਹਿਗੁਰੂ ਨੂੰ ਚੇਤੇ ਕਰ। ਪੁੱਛਿਆ ਜੀ ਉਹ ਕਿੱਥੇ ਰਹਿੰਦਾ ਹੈ? ਸਰਵੇ ਵੀ ਕਹਿੰਦੇ ਮੈਂ ਦੂਰ ਨਹੀਂ, ਭਾਈ ਤੇਰੇ ਤੋਂ ਦੂਰ ਨਹੀਂ, ਉਹ ਸਦਾ ਹੀ ਤੇਰੇ ਨਾਲ ਹੈ, ਉਹ ਸਦਾ ਹੀ ਤੇਰੇ ਅੰਗ ਸੰਗ ਹੈ, ਤੇਰੇ ਤੋਂ ਦੂਰ ਹੁੰਦਾ ਹੀ ਨਹੀਂ। ਨੇੜਾ ਹੈ ਦੂਰ ਦਾ ਜਹਾੜਿਆ ਉਹ ਨਿਤ ਸਾਰੇ ਸੰਭਾਲੋ। ਸਤਿਗੁਰੂ ਨੇ ਕਹਿੰਦੇ ਉਹਨੂੰ ਨੇੜੇ ਜਾਣੋ, ਭਾਈ ਉਹ ਦੂਰ ਨਹੀਂ, ਨਿਤਾ ਪ੍ਰਤ ਸਾਰਿਆਂ ਦੀ ਸੰਭਾਲ ਕਰਦਾ। ਸੰਗਤ ਜੀ ਇੱਥੇ ਇਹ ਪਹਿਲੇ ਸਲੋਕ ਦੀ ਵਿਚਾਰ ਸੰਪੂਰਨ ਹੋਈ ਹੈ, ਕਿਉਂਕਿ ਦੋ ਦੋ ਸਲੋਕ ਦੇ ਨਾਲ ਪੌੜੀਆਂ ਦਾ ਜ਼ਿਕਰ ਸਤਿਗੁਰੂ ਜੀ ਨੇ ਕੀਤਾ ਹੈ। ਜਿਹੜਾ ਕਲਪਨਾ ਨੂੰ, ਕਲੇਸ਼ ਝਗੜਿਆਂ ਨੂੰ, ਲੜਾਈਆਂ ਨੂੰ, ਚਿੰਤਾ ਨੂੰ ਪ੍ਰਭੂ ਦੂਰ ਕਰਦਾ ਹੈ, ਹੇ ਭਾਈ ਇਹਨੂੰ ਚੇਤੇ ਕਰ। ਦੂਰ ਜਾਣ ਕੇ ਚੇਤੇ ਨਾ ਕਰੀ ਕਿ ਪਤਾ ਨਹੀਂ ਕਿੱਥੇ ਹੈ ਤੇ ਕਿੱਥੇ ਨਹੀਂ, ਉਹਨੂੰ ਇਹ ਪ੍ਰਤੀਤ ਕਰੀ ਕਿ ਉਹ ਮੇਰੇ ਸਾਹਮਣੇ ਬੈਠਾ ਹੋਇਆ ਹੈ। ਜੇ ਸਾਹਮਣੇ ਜਾੜ ਕੇ ਉਹਨੂੰ ਚੇਤੇ ਕਰੇਗਾ ਤੇ ਫਿਰ ਉਹ ਤੇਰੀਆਂ ਸਾਰੀਆਂ ਲੋੜਾਂ ਵੀ ਪੂਰੀਆਂ ਕਰੇਗਾ, ਤੇਰੀਆਂ ਕਲਪਨਾ ਔਰ ਤੇਰੇ ਕਲੇਸ਼ ਆਦਿਕ ਸਾਰੇ ਵੀ ਦੂਰ ਕਰੇਗਾ।
ਸਭ ਰੰਗ ਮਾਣ ਜਿਸ ਸੰਗ,
ਸੱਚੇ ਪਾਤਸ਼ਾਹ ਵੀ ਕਹਿੰਦੇ ਜਿਸ ਵਾਹਿਗੁਰੂ ਨਾਲ ਜੁੜ ਕਰਕੇ ਤੂੰ ਸਾਰੇ ਰੰਗ ਆਨੰਦ ਮਾਣਦਾ, ਖੁਸ਼ੀਆਂ ਪ੍ਰਾਪਤ ਕਰਦਾ।
ਐਸੋ ਲਾਈਐ ਨੇਹ,
ਭਾਈ ਤੇਰੇ ਨਾਲ ਆਪਣਾ ਪਿਆਰ ਲਾਉਣਾ ਕਰ। ਤੂੰ ਦਾਤਾ ਨਾਲ ਪਿਆਰ ਕਰਦਾ, ਪਰ ਦਾਤੇ ਨਾਲ ਪਿਆਰ ਨਹੀਂ ਕਰਦਾ। ਲੋੜ ਤਾਂ ਸੀ ਕਿ ਦਾਤੇ ਨਾਲ ਪਿਆਰ ਕਰਦੇ, ਉਹਦੀਆਂ ਦਾਤਾਂ ਜਾਣ ਕੇ। ਜੇ ਉਹ ਬੰਦਾ ਕਈ ਵਾਰ ਪਰਚਾਵੇ ਨਾਲ ਪਿਆਰ ਕਰਦਾ, ਪਰ ਜਿਹਦਾ ਪਰਚਾਵਾ ਹੈ ਨਾ ਜੀ, ਉਹਦੇ ਨਾਲ ਪਿਆਰ ਨਹੀਂ ਕਰਦਾ। ਮਾਇਆਵਤੀ ਪਦਾਰਥ ਇਹ ਪਰਮਾਤਮਾ ਦਾ ਪਰਛਾਵਾ ਹਨ, ਜਿੱਥੇ ਪਰਮੇਸ਼ਰ ਦਾ ਨਾਮ ਹੈ, ਜਿੱਥੇ ਪ੍ਰਭੂ ਦੀ ਇਬਾਦਤ ਹੈ, ਬੰਦਗੀ ਹੈ। ਸੰਗਤ ਜੀ ਉੱਥੇ ਹੀ ਇਹ ਸਾਰੀਆਂ ਚੀਜ਼ਾਂ ਆਉਂਦੀਆਂ ਨੇ, ਤੇ ਜਿੱਥੇ ਪ੍ਰਭੂ ਨੂੰ ਕੋਈ ਯਾਦ ਨਹੀਂ ਕਰਦਾ ਉੱਥੇ ਕੁਛ ਵੀ ਨਹੀਂ ਪ੍ਰਾਪਤ ਹੁੰਦਾ। ਕਈ ਵਾਰ ਆਪਾਂ ਸਾਖੀ ਵੀ ਸਰਵਣ ਕੀਤੀ ਕਿ ਜਦੋਂ ਇੱਕ ਵਾਰੀ ਪਰਮਾਤਮਾ ਤੋਂ ਮਾਇਆ ਦਾ ਸੰਵਾਦ ਹੋਇਆ ਕਿ ਮੇਰੇ ਭਗਤ ਵੱਡੇ ਨੇ, ਉਹਨਾਂ ਨੇ ਕਿਹਾ ਮੇਰੇ ਭਗਤ ਵੱਡੇ ਨੇ, ਉਹਨਾਂ ਕਿਹਾ ਭੌੜ ਵੇਖ ਹੀ ਲਈਏ। ਪ੍ਰਭੂ ਕਹਿਣ ਲੱਗਾ ਠੀਕ ਹੈ, ਸੰਗਤ ਜੀ ਪਹਿਲਾਂ ਪ੍ਰਭੂ ਇੱਕ ਸੇਠ ਦੇ ਘਰ ਵਿੱਚ ਗਿਆ, ਉਹਨੇ ਉੱਚੀ ਜਗ੍ਹਾ ਦੇ ਉੱਤੇ ਆਸਣ ਦਿੱਤਾ, ਮਗਰੇ ਮਾਇਆ ਚਲੇਗੀ। ਦਾ ਵੀਰਾ ਦਾ ਪਾਣੀ ਪੀਣਾ ਹੈ। ਉਹਨੇ ਜਦੋਂ ਪਾਣੀ ਲਿਆਂਦਾ ਉਹਨੇ ਸੋੜੇ ਦਾ ਗਲਾਸ ਕੱਢਿਆ, ਪਾਣੀ ਪਵਾਇਆ ਤੇ ਪੀਤਾ, ਸੋੜੇ ਦਾ ਗਲਾਸ ਸੇਠ ਨੂੰ ਦੇ ਦਿੱਤਾ। ਸੇਠ ਕਹਿਣ ਲੱਗਾ ਬੀਬੀ ਜੀ ਗਲਾਸ ਲੈ ਜਾਏ। ਕਹਿਣ ਲੱਗੀ ਨਹੀਂ, ਜਿੱਤੇ ਮੈਂ ਖਾਂਦੀ ਪੀਂਦੀ ਆ ਨਾ ਉੱਥੇ ਸੋੜੇ ਦੇ ਭਾਂਡੇ ਚਾਂਦੀ ਦੇ ਬਰਤਨ ਉੱਥੇ ਚੜ ਜਾਂਦੀ ਹੈ। ਉਹਨੇ ਕਿਹਾ ਫਿਰ ਤੁਸੀਂ ਥੋੜਾ ਸਮਾਂ ਮੇਰੇ ਕੋਲ ਰੁਕ ਜਾਓ। ਸੇਠ ਲਾਲਚੀ ਵਿੱਚ ਆ ਗਿਆ। ਕਹਿਣ ਲੱਗੀ ਮੈਂ ਦਿੱਤੀ ਜਗ੍ਹਾ ਤੇ ਰਹਿਣ ਵਾਲੀ ਹਾਂ, ਮੈਂ ਕਿਤੇ ਥੱਲੇ ਕਮਰੇ ਦੇ ਵਿੱਚ ਨਹੀਂ ਰਹਿਣਾ। ਕਹਿਣ ਲੱਗੇ ਕੋਈ ਗੱਲ ਨੀ, ਮਹਾਤਮਾ ਆਏ ਨੇ ਉਹਨਾਂ ਨੂੰ ਆਪਾਂ ਹੁਣੇ ਤੋਰ ਦਿੰਦੇ। ਮਹਾਤਮਾ ਜੋ ਪ੍ਰਭੂ ਰੂਪ ਧਾਰਨ ਕਰਕੇ ਆਇਆ ਸੀ, ਸੇਠ ਨੇ ਜਾ ਕੇ ਕਿਹਾ ਮਹਾਤਮਾ ਜੀ ਤੁਸੀਂ ਥੱਲੇ ਕਮਰਾ ਹੈਗਾ ਵਾ ਤੇ ਉੱਥੇ ਤੁਹਾਨੂੰ ਆਸਣ ਲਾ ਦਿੰਦੇ। ਮਹਾਤਮਾ ਕਹਿਣ ਲੱਗੇ ਨਹੀਂ, ਮੈਂ ਉੱਚੀ ਜਗ੍ਹਾ ਤੇ ਰਹਿਣ ਵਾਲਾ ਹਾਂ। ਸੇਠ ਨੇ ਕਿਹਾ ਚੰਗਾ ਫਿਰ ਤੁਸੀਂ ਤੁਰਦੇ ਹੋ, ਇੱਥੇ ਬੀਬੀ ਜੀ ਉਹਨਾਂ ਨੇ ਨਿਵਾਸ ਕਰਨਾ। ਸੰਗਿਆ ਜੀ ਜਦੋਂ ਮਹਾਤਮਾ ਤੁਰ ਗਿਆ ਤੇ ਬੀਬੀ ਜੀ ਉਹਦੇ ਬਗਲੇ ਹੀ ਤੁਰ ਪਈ। ਸੇਠ ਨੇ ਕਿਹਾ ਬੀਬੀ ਜੀ ਤੁਹਾਡਾ ਕਰਕੇ ਉਹਦੇ ਮਹਾਤਮਾ ਨੂੰ ਘਰੋਂ ਕੱਢਿਆ, ਤੁਸੀਂ ਵੀ ਤੁਰ ਕੇ ਉਹ ਦੋ ਚਾਰ ਦਿਨ ਟਿਕੋ। ਕਹਿਣ ਲੱਗੀ ਸੇਠ ਜੀ ਮੈਂ ਇਹਦਾ ਪਰਛਾਵਾ ਹਾਂ, ਜਿੱਥੇ ਇਹ ਜਾਂਦਾ ਮੈਂ ਉੱਥੇ ਹੀ ਜਾਂਦੀ ਹਾਂ। ਸੰਗਤ ਜੀ ਹਜ਼ੂਰ ਕਹਿੰਦੇ ਨੇ ਜਿਸ ਪਰਮਾਤਮਾ ਦੇ ਨਾਲ ਜੁੜ ਕਰਕੇ ਤੁਸੀਂ ਸਾਰੇ ਆਨੰਦ ਪ੍ਰਾਪਤ ਕਰਦੇ ਹੋ, ਆਨੰਦ ਮਾਣਦੇ ਹੋ, ਖੁਸ਼ੀਆਂ ਕਿਹੜੇ ਮਾਣਦੇ ਹੋ, ਭਾਈ ਉਹਦੇ ਨਾਲ ਪਿਆਰ ਕਰੋ। ਦਾਤ ਪਿਆਰੀ ਵਿਸਰਿਆ ਦਾਤਾਰ, ਅਸੀਂ ਦਾਤਾ ਨੂੰ ਪਿਆਰ ਕਰਦੇ ਹਾਂ। ਇਹ ਗੱਡੀ ਮੇਰੀ ਹੈ, ਇਹ ਘਰ ਮੇਰਾ ਹੈ, ਇਹ ਮੇਰਾ ਪੁੱਤਰ ਹੈ, ਇਹ ਮੇਰੀ ਘਰਵਾਲੀ ਹੈ, ਇਹ ਮੇਰੇ ਰਿਸ਼ਤੇਦਾਰ ਨੇ। ਕਦੇ ਇਹ ਨਹੀਂ ਕਿਹਾ ਕਿ ਇਹ ਪਰਮੇਸ਼ਰ ਨੇ ਦਿੱਤੇ ਹੋਏ ਨੇ। ਦਾਤਾ ਨੂੰ ਪਿਆਰ ਕਰਦੇ ਹਾਂ ਪਰ ਦਾਤੇ ਨੂੰ ਪਿਆਰ ਨਹੀਂ ਕਰਦੇ। ਦਾਤਾਰ ਨੂੰ ਵਿਸਾਰ ਦਿੱਤਾ। ਸਤਿਗੁਰੂ ਜੀ ਕਹਿੰਦੇ ਨਹੀਂ ਭਾਈ, ਤੁਸੀਂ ਦਾਤੇ ਦਾ ਪਿਆਰ ਕਰੋ। ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਉਹ ਸਾਹੁ ਜਿਹੜਾ ਪਤੀ ਹੈ ਨਾ, ਮਾਲਕ ਵਾਹਿਗੁਰੂ, ਉਹ ਬਿੰਦ ਮਾਤਰ ਨਿਮਕ ਮਾਤਰ ਵੀ ਵਿਸਰੇ ਡਾ।
ਨਾਨਕ ਜਿਨ ਸੁੰਦਰ ਰਚਿਆ ਦੇਹੋ।
ਹਜ਼ੂਰ ਕਹਿੰਦੇ ਨੇ ਭਾਈ ਵੇਖ, ਜਿਸ ਪਰਮਾਤਮਾ ਨੇ ਤੇਰਾ ਸੁੰਦਰ ਸਰੀਰ ਰਚਿਆ ਨਾ, ਜਿਹਨੇ ਸੁੰਦਰ ਸਰੀਰ ਦੀ ਸਾਜਣਾ ਕੀਤੀ ਹੈ, ਫਿਰ ਇਹਨੂੰ ਸਵਾਰਿਆ ਵੀ ਹੈ, ਸੋਹਣੀਆਂ ਅੱਖਾਂ ਲਾਈਆਂ ਨੇ, ਕੰਨ ਲਾਏ ਨੇ, ਮੂੰਹ ਲਾਇਆ ਹੈ, ਨੱਕ ਲਾਇਆ ਹੈ। ਸੰਗਤ ਜੀ ਕਿਸੇ ਦਾ ਨੱਕ ਚੌੜਾ ਹੋਵੇ ਜਾਂ ਨੱਕ ਕੱਟਿਆ ਹੋਵੇ ਤੇ ਅਸੀਂ ਕਹਿ ਦਿੰਦੇ ਵੀ ਇਹ ਕਿੱਡਾ ਬਸੂਰਤ ਜਿਹਾ ਹੈ। ਪਰਮਾਤਮਾ ਨੇ ਕਿੱਡੀ ਸੋਹਣੀ ਸਾਡੀ ਇਹ ਦੇਹ ਰਚੀ ਹੈ, ਸੁੰਦਰ ਸਰੀਰ ਰਚਿਆ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਉਹਦੇ ਨਾਲ ਪਿਆਰ ਕਰੋ।
ਬਾਉੜੀ ਜੀਉ ਪ੍ਰਾਨ ਤਨ ਧਨ ਦੀਆ।
ਸੱਚੇ ਪਾਤਸ਼ਾਹ ਵੀ ਪੌੜੀ ਵਿੱਚ ਜ਼ਿਕਰ ਕਰਦੇ ਨੇ ਜਿਸ ਪਰਮਾਤਮਾ ਨੇ ਜੀਉ ਜਿੰਦ ਦਿੱਤੀ ਹੈ, ਔਰ ਇਸ ਜਿੰਦ ਦੇ ਅੰਦਰ ਪ੍ਰਾਣ ਟਿਕਾਏ ਨੇ। ਸੰਗਤ ਜੀ ਸਰੀਰ ਦਿੱਤਾ ਹੈ, ਧਨ ਪਦਾਰਥ ਦਿੱਤੇ ਹਨ,
ਇੰਨੇ ਰਸ ਭੋਗ
ਅਤੇ ਅਨੇਕ ਪ੍ਰਕਾਰ ਦੇ ਰਸ ਭੋਗਣ ਵਾਸਤੇ ਦਿੱਤੇ ਨੇ।
ਪੀਏ
ਪ੍ਰਭੂ ਨੇ ਸਾਨੂੰ ਸੋਹਣਾ ਘਰ ਦਿੱਤਾ ਹੈ ਸੰਗਤ ਜੀ ਸੋਹਣੇ ਮੰਦਰ ਮਕਾਨ ਦਿੱਤੇ ਨੇ ਔਰ ਸੁੰਦਰ ਅਸਵਾਰੀਆਂ ਦਿੱਤੀਆਂ ਨੇ ਪੁਰਾਣੇ ਸਮੇਂ ਰਾਤ ਪਹਿਲਾਂ ਗੱਡੀਆਂ ਗੱਡੇ ਆਦਿ ਹੁੰਦੇ ਸੀ ਹੁਣ ਸਮਾਂ ਤਬਦੀਲ ਹੋਇਆ ਸਤਿਗੁਰੂ ਜੀ ਨੇ ਚੰਗੀਆਂ ਤੋਂ ਚੰਗੀਆਂ ਗੱਡੀਆਂ ਸੰਗਤ ਜੀ ਦਿੱਤੀਆਂ ਨੇ ਵਾਹਿਗੁਰੂ ਨੇ ਹਜ਼ੂਰ ਕਹਿੰਦੇ ਜਿਸ ਪ੍ਰਮਾਤਮਾ ਨੇ ਘਰ ਦਿੱਤਾ ਸੋਹਣੇ ਮਕਾਨ ਦਿੱਤੇ ਰੱਤ ਦਿੱਤੇ ਸਵਾਰੀਆਂ ਦਿੱਤੀਆਂ ਘੋੜੇ ਆਦਿ ਦਿੱਤੇ
ਰੱਚ ਭਲੇ ਸੰਯੋਗ
ਹਜ਼ੂਰ ਕਹਿੰਦੇ ਚੰਗੇ ਸੰਯੋਗ ਮਹੂਰਤ ਰੱਚ ਕਰਕੇ
ਹਿਤ ਬਨਤਾ ਸਾਜਨ ਸੇਵਕ ਦੀਏ
ਜਿਸ ਪ੍ਰਮਾਤਮਾ ਨੇ ਤੇਰੇ ਭਾਈ ਪੁੱਤਰ ਦਿੱਤੇ ਔਰ ਤੈਨੂੰ ਔਰਤ ਦਿੱਤੀ ਹੈ ਸੱਜਣ ਦਿੱਤੇ ਨੇ ਔਰ ਸੇਵਕ ਦਿੱਤੇ ਨੇ ਸੇਵਾ ਕਰਨ ਵਾਸਤੇ
ਲੱਭ ਦੇ ਮਨ ਯੋਗ
ਉਹ ਪਰਮੇਸ਼ਰ ਇਹ ਬਸ ਇਹਨਾਂ ਦੇਵਣ ਯੋਗ ਹੈ ਇਹਦੇ ਤੋਂ ਬਗੈਰ ਔਰ ਸਾਨੂੰ ਕੋਈ ਇਹ ਚੀਜ਼ਾਂ ਦੇ ਨਹੀਂ ਸਕਦਾ ਸੰਗਤ ਜੀ ਇਹਦੀਆਂ ਦਿੱਤੀਆਂ ਹੋਈਆਂ ਨੇ ਸਤਿਗੁਰੂ ਪਾਤਸ਼ਾਹ ਵੀ ਕਹਿੰਦੇ ਨੇ ਕਿ ਉਹ ਮਾਲਕ ਇਤਨਾ ਕਿਰਪਾਲੂ ਹੈ ਦਿਆਲੂ ਹੈ ਬੇਅੰਤ ਬਖਸ਼ਿਸ਼ਾਂ ਦਾ ਮਾਲਕ ਹੈ ਇਹ ਸਭ ਕੁਛ ਇਹਨੇ ਸਾਨੂੰ ਦਿੱਤਾ
ਹਰ ਸਿਮਰਤ ਤਨ ਮਨ ਹਰਿਆ
ਉਸ ਹਰੀ ਨੂੰ ਪਰਮੇਸ਼ਰ ਨੂੰ ਯਾਦ ਕਰੀਏ ਫਿਰ ਸਤਿਗੁਰੂ ਵੀ ਕਹਿੰਦੇ ਤਨ ਮਨ ਹਰਿਆ ਤਨ ਤੇ ਮਨ ਜਿਹੜਾ ਨਾ ਜੀ ਇਹ ਖੜਾਵਟ ਵਿੱਚ ਰਹਿੰਦਾ ਪ੍ਰਸੰਨਤਾ ਵਿੱਚ ਰਹਿੰਦਾ ਖੁਸ਼ ਰਹਿੰਦਾ ਅਤੇ ਸੰਗਤ ਜੀ ਜਿਹੜੇ ਵਿਛੋੜੇ ਨੇ ਨਾ ਸਤਿਗੁਰੂ ਜੀ ਕਹਿੰਦੇ ਵਿਛੋੜੇ ਵੀ ਲੱਥ ਜਾਂਦੇ ਨੇ ਫਿਰ ਵਿਛੋੜਾ ਨਹੀਂ ਫਿਰ ਤਾਂ ਸੰਯੋਗ ਹੈ ਫਿਰ ਤਾਂ ਮਿਲਾਪ ਹੈ ਫਿਰ ਕਦੇ ਵੀ ਜੀਵ ਵਿਛੜਦਾ ਨਹੀਂ
ਸੰਗ ਹਰ ਗੁਣ ਰਮੋ
ਸੱਚੇ ਪਾਤਸ਼ਾਹ ਵੀ ਕਹਿੰਦੇ ਸਾਧ ਸੰਗਤ ਨਾਲ ਮਿਲ ਕੇ ਹਰੀ ਦੇ ਗੁਰਾਂ ਦਾ ਉਚਾਰਨ ਕਰ
ਦਿਨ ਸੇ ਸਭ ਰੋਗ
ਜੇ ਤੂੰ ਸਾਧ ਸੰਗਤ ਨਾਲ ਮਿਲ ਕੇ ਹਰੀ ਪ੍ਰਮਾਤਮਾ ਦੇ ਗੁਰਾਂ ਦਾ ਉਚਾਰਨ ਕਰੇਗਾ ਫਿਰ ਕੀ ਹੋਵੇਗਾ ਜੀ ਸਾਰੇ ਤੇਰੇ ਰੋਗ ਜਿਹੜੇ ਦਿਨ ਨਿਵਰਤ ਹੋ ਜਾਣਗੇ ਸਾਰੇ ਰੋਗਾਂ ਤੋਂ ਤੇਰਾ ਛੁਟਕਾਰਾ ਹੋ ਜਾਵੇਗਾ ਸਤਿਗੁਰੂ ਕਿਰਪਾ ਕਰਨ ਸੰਗਤ ਨਾਲ ਮਿਲ ਕਰਕੇ ਵਾਹਿਗੁਰੂ ਨੂੰ ਚੇਤੇ ਕਰੀਏ ਫਿਰ ਆਪਾਂ ਵੀ ਅਰੋਗ ਹੋ ਜਾਵਾਂਗੇ ਅੱਜ ਛੋਟਾ ਕੰਨੀ ਭਾਰਾ ਦਿਵਸ ਹੈ ਸੰਗਤ ਜੀ ਜੋ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਕਾਢੂਵਾਨ ਦੀ ਛੰਭ ਹੈ ਇਸ ਜਗ੍ਹਾ ਤੇ ਛੋਟਾ ਘੱਲੂ ਘਾਰਾ ਵਾਪਰਿਆ ਲਖਪਤ ਰਾਏ ਉਹਦਾ ਭਰਾ ਹੈ ਜਸਪਤ ਰਾਏ ਅਤੇ ਇਹਨਾਂ ਦਾ ਤੀਜਾ ਭਰਾ ਸੀ ਨਰਪਤ ਰਾਏ ਵੱਡਾ ਜਸਪਤ ਸੀ ਛੋਟਾ ਲਖਪਤ ਸੀ ਤੇ ਇਹ ਤੋਂ ਛੋਟਾ ਨਰਪਤ ਸੀ ਜਿਹੜਾ ਜਸਪਤ ਸੀ ਇਹ ਏਵਨਾਬਾਦ ਦੇ ਇਲਾਕੇ ਦਾ ਸੂਬੇਦਾਰ ਸੀ ਔਰ ਹੈ ਜ਼ਾਲਮ ਤੇ ਬੜਾ ਬੜਬੋਲਾ ਸੀ ਇੱਕ ਵਾਰੀ ਇਹ ਸਿੰਘਾਂ ਦੇ ਹੱਥ ਵਿੱਚ ਆ ਗਿਆ ਤੇ ਸੰਗਤ ਜੀ ਸਿੰਘਾਂ ਨੇ ਫਿਰ ਇਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਲਖਪਤ ਰਾਏ ਇਹ ਕਲਾ ਦੌਰ ਦੇ ਰਹਿਣ ਵਾਲੇ ਸਨ ਜੀ ਲਖਪਤ ਰਾਏ, ਜਸਪਤ ਰਾਏ ਤੇ ਨਰਪਤ ਰਾਏ ਜਿਹੜੇ ਸੀ ਨਾ ਜੀ, ਇਹ ਕਲਾ ਦੌਰ ਦੇ ਰਹਿਣ ਵਾਲੇ ਖੱਤਰੀ ਸਨ। ਔਰ ਇਹਨੇ ਆਪਣੇ ਭਰਾ ਦਾ ਬਦਲਾ ਲੈਣ ਵਾਸਤੇ ਸਿੰਘਾਂ ਦੇ ਉੱਤੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ। ਇਹ ਲਾਹੌਰ ਦਾ ਦੀਵਾਨ ਸੀ ਲਖਪਤ ਰਾਏ। ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਹੈ ਕਿ ਮੱਸਿਆ ਦਾ ਦਿਹਾੜਾ ਸੀ ਔਰ ਸਤਪੁਰਾ ਦੇ ਪਾਵਨ ਅਸਥਾਨ ਦੇ ਉੱਤੇ ਲਾਹੌਰ ਜਿਹੜੇ ਗੁਰੂ ਕੇ ਸਿੰਘ ਨਮਸਕਾਰ ਕਰਨ ਵਾਸਤੇ ਜਾਂਦੇ ਉਹਨਾਂ ਨੂੰ ਇਹ ਕਤਲ ਕਰੀ ਜਾਂਦਾ। ਇਹ ਖਬਰ ਨਵਾਬ ਕਪੂਰ ਸਿੰਘ ਨੂੰ ਜਦੋਂ ਪਹੁੰਚੀ ਤਾਂ ਉਹਨਾਂ ਨੇ ਸਿੱਖ ਸਰਦਾਰਾਂ ਨੂੰ, ਜਥੇਬੰਦੀਆਂ ਨੂੰ ਕਿਹਾ ਕਿ ਤੁਸੀਂ ਸਾਰੇ ਕਾਬੋਵਾਨ ਦੀ ਚੰਮ ਤੇ ਇਕੱਤਰ ਹੋਵੋ, ਉੱਥੇ ਆਪਾਂ ਇਹਨਾਂ ਨਾਲ ਦੋ ਹੱਥ ਕਰਾਂਗੇ। ਸੰਗੋ ਜੀ ਉੱਥੇ ਸਾਰੀਆਂ ਜਥੇਬੰਦੀਆਂ, ਸਰਦਾਰ ਜੱਸਾ ਸਿੰਘ ਜੀ ਆਲੂਵਾਲੀਆ, ਸਰਦਾਰ ਸੁੱਖ ਸਿੰਘ ਜੀ ਮਾੜੀ ਕੰਬੋਕੀ ਵਾਲੇ, ਇਹ ਸਾਰੇ ਗੁਰਸਿੱਖ ਆਪੋ ਆਪਣੀਆਂ ਫੌਜਾਂ ਲੈ ਕੇ, ਗੁਰਸਿੱਖਾਂ ਨੂੰ ਨਾਲ ਲੈ ਕੇ ਕਾਹਨੂੰਵਾਨ ਦੇ ਚੰਬ ਤੇ ਪਹੁੰਚ ਗਏ। ਜਦੋਂ ਲਖਪਤ ਰਾਏ ਨੂੰ ਪਤਾ ਲੱਗਾ ਕਿ ਸਿੰਘ ਕਾਹਨੂੰਵਾਨ ਵਿਖੇ ਚੰਬ ਵਿਖੇ ਬਹੁਤ ਇਕੱਤਰ ਹੋਏ ਨੇ ਤੇ ਉੱਥੇ ਮੈਂ ਇਹਨਾਂ ਨੂੰ ਸਾਰਿਆਂ ਨੂੰ ਖਤਮ ਕਰ ਦਿਆ, ਸੰਗਤ ਜੀ ਇਹ ਵੀ ਫੌਜਾਂ ਚੜ੍ਹਾ ਕੇ ਜਈ ਅਕਾਲ ਨੂੰ ਕਹਿ ਕਰਕੇ ਫੌਜਾਂ ਚੜ੍ਹਾ ਕੇ ਤੇ ਉੱਥੇ ਬਹੁਤ ਵੱਡਾ ਭਾਰੀ ਜੰਗ ਹੋਇਆ ਜਿਹਦੇ ਵਿੱਚ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ 10-15 ਹਜ਼ਾਰ ਦੇ ਕਰੀਬ ਸਿੱਖਾਂ ਦਾ ਨੁਕਸਾਨ ਹੋਇਆ ਹੈ ਔਰ ਇੰਨਾ ਕੀ ਨੁਕਸਾਨ ਲਖਪਤ ਰਾਏ ਦੀ ਫੌਜ ਦਾ ਹੋਇਆ ਹੈ। ਔਰ ਇਸ ਜੰਗ ਦੇ ਵਿੱਚ ਭਾਈ ਸੁੱਖਾ ਸਿੰਘ ਜੀ ਮਾੜੀ ਕੰਬੋਕੀਆ ਵਾਲੇ, ਉਹਨਾਂ ਦੀ ਲੱਤ ਤੇ ਸੱਟ ਵੀ ਲੱਗੀ ਪਰ ਬਾਅਦ ਵਿੱਚ ਉਹ ਠੀਕ ਹੋ ਗਏ ਸਨ। ਸੋ ਇਹ ਸੰਗਤ ਜੀ ਛੋਟਾ ਘੱਲੂਘਾਰਾ ਗਿਣਿਆ ਜਾਂਦਾ ਹੈ। ਵੱਡਾ ਘੱਲੂਘਾਰਾ 1762 ਵਿੱਚ ਹੋਇਆ ਔਰ ਤੀਜਾ ਘੱਲੂਘਾਰਾ 1984 ਦੇ ਵਿੱਚ ਹਿੰਦੁਸਤਾਨ ਦੀ ਸਰਕਾਰ ਵੱਲੋਂ ਕੀਤਾ ਗਿਆ। ਇਹ ਤਿੰਨ ਘੱਲੂਘਾਰੇ ਵੱਡੇ ਵੇੜੇ ਨੇ। ਇਹ ਸਿੱਖ ਕੌਮ ਬੜੀ ਭਾਵਨਾ ਦੇ ਨਾਲ ਮਨਾਉਂਦੀ ਹੈ। ਸੋ ਆਏ ਸਤਿਗੁਰਾਂ ਦੀ ਚੱਲ ਰਹੀ ਲੜੀਵਾਰ ਪਾਵਨ ਕਥਾ ਦੇ ਵਿਚਾਰ ਕਰੀਏ ਜੀ।
ਲਾਵਲ ਮਹੱਲਾ ਪੰਜਵਾਂ।
ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਰਾਗ ਬਲਾਵਲ ਵਿੱਚ ਇਹ ਪਾਵਨ ਉਪਦੇਸ਼ ਦਿੰਦੇ ਹਨ।
ਕਾਮ ਨਾ ਆਵਤ ਹੈ।
ਹਜ਼ੂਰ ਕਹਿੰਦੇ ਨੇ ਭਾਈ ਹਰੀ ਪਰਮਾਤਮਾ ਤੋਂ ਬਗੈਰ ਸੋ ਹੋਰ ਕਿਸੇ ਨੇ ਕੰਮ ਨਹੀਂ ਆਉਣਾ।
ਜਾਸਿਓ ਰਾਚ ਮਾਚ ਤੁਮ ਲਾਗੇ।
ਸੱਚੇ ਪਾਤਸ਼ਾਹ ਜੀ ਕਹਿੰਦੇ ਜਾਸ ਤੋਂ ਜਿਸ ਨਾਲ ਤੁਸੀਂ ਰਚੇ ਮਿਚੇ ਹੋ, ਤੁਸੀਂ ਲੱਗੇ ਹੋ, ਅਥਵਾ ਜਿਸ ਨਾਲ ਕੀ ਰਚਨਾ ਦੇ ਨਾਲ ਤੁਸੀਂ ਖੁਸ਼ੀ ਖੁਸ਼ੀ ਜੁੜੇ ਹੋਏ।
ਮੋਹ ਮੋਹਨੀ ਮੁਹਾਵਤ ਹੈ।
ਇਹ ਜਿਹੜੀ ਮੋਹਣੀ ਮਾਇਆ ਹੈ ਨਾ ਜੀ, ਇਹ ਤਾਂ ਮੁਹਾਵਤ ਹੈ, ਠੱਗਣੀ ਹੈ। ਇਹਨੇ ਇੱਕ ਦਿਨ ਨਹੀਂ ਵੱਡੇ ਵੱਡੇ ਦੇਵਤਿਆਂ ਨੂੰ ਠੱਗਣਾ ਕੀਤਾ ਹੈ, ਜਿਵੇਂ ਗੁਰਬਾਣੀ ਵਿੱਚ ਜ਼ਿਕਰ ਆਉਂਦਾ ਹੈ ਕਿ ਬ੍ਰਹਮੇ ਵਰਗਿਆਂ ਨੂੰ ਇਸ ਮਾਇਆ ਨੇ ਚਲਿਆ, ਹੋਰ ਕਈ ਦੇਵਤੇ ਜਿਹੜੇ ਸੀ ਉਹਨਾਂ ਨੂੰ ਇਸ ਮਾਇਆ ਨੇ ਚਲਿਆ। ਸੰਗਤ ਜੀ ਇਹ ਮੁਹਾਵਤ ਤਗੜੀ ਹੈ, ਠੱਗ ਬੂਟੀ ਅੰਤ ਅਗਦੀ ਦੇ ਕੇ ਅਜੂਰ ਪ੍ਰਬੰਧ
ਅਨੇਕ ਕਾਮਨੀ ਸੇਜ ਸੋਵਨੀ
ਸੱਚੇ ਪਾਤਸ਼ਾਹ ਜੀ ਕਹਿੰਦੇ ਕਣਕ ਸੋਹਣਾ ਕਾਮਨੀ ਇਸਤਰੀ ਅਤੇ ਸੁੰਦਰ
ਸੇਖਿਨ ਮਹਿਜਾਵਤ ਹੈ
ਭਾਈ ਇਹਨਾਂ ਨਾਲ ਤੂੰ ਪਿਆਰ ਕਰਦਾ ਪਰ ਯਾਦ ਰੱਖੀ ਇਹਨਾਂ ਨੇ ਇੱਕ ਖੇਡ ਵਿੱਚ ਕਦੇ ਛੱਡ ਕੇ ਚਲੇ ਜਾਣਾ
ਰਿਜ ਰਹੇ ਇੰਦਰੀ ਰਸ ਪ੍ਰੇਰੇ
ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਕਿ ਇਹ ਇੰਦਰੀਆਂ ਦੇ ਰਸ ਦਾ ਪ੍ਰੇਰਿਆ ਹੋਇਆ ਇੰਦਰੀਆਂ ਦੇ ਰਸ ਵਿੱਚ ਫਸਿਆ ਹੋਇਆ ਹੈ ਸੰਗਤ ਜੀ ਅੱਖਾਂ ਦਾ ਰਸ ਕੰਨਾਂ ਦਾ ਰਸ ਇਸੇ ਤਰ੍ਹਾਂ ਵਿਕਾਰਾਂ ਦਾ ਜਿਹੜਾ ਰਸ ਹੈ ਨਾ ਇਹਨਾਂ ਵਿਕਾਰਾਂ ਦੇ ਰਸ ਵਿੱਚ ਇਹ ਜੀਵ ਗਰਸਿਆ ਹੋਇਆ ਹੈ ਫਸਿਆ ਹੋਇਆ
ਵਿਖੇਠ ਗੌਰੀ ਖਾਵਤ ਹੈ
ਅਤੇ ਹਜ਼ੂਰ ਕਹਿੰਦੇ ਨੇ ਇਹ ਵਿਕਾਰਾਂ ਦੀ ਠੱਗ ਮੁਕਤੀ ਖਾ ਰਿਹਾ ਹੈ ਸੰਗਤ ਜਿਹੜੇ ਠੱਗ ਨੇ ਨਾ ਉਹਨਾਂ ਕੋਲ ਨਸ਼ੀਲੀ ਦਵਾਈ ਹੁੰਦੀ ਹੈ ਨਸ਼ੇ ਵਾਲੀ ਉਹ ਤੁਰੇ ਜਾਂਦੇ ਕਿਸੇ ਬੰਦੇ ਨੂੰ ਸਮਝਾ ਕੇ ਬੇਹੋਸ਼ ਕਰਕੇ ਤੇ ਉਹਨੂੰ ਲੁੱਟ ਲੈਂਦੇ ਨੇ ਇਹ ਜਿਹੜੀ ਮਾਇਆ ਹੈ ਨਾ ਮੋਹਣੀ ਮਿਹਾਬ ਤੋਂ ਠੱਗਣੀ ਇਹਦੇ ਕੋਲ ਵਿਕਾਰਾਂ ਦੀ ਦਵਾਈ ਹੈ ਸੰਗਤ ਜੀ ਇਹ ਵਿਕਾਰਾਂ ਦੀ ਦਵਾਈ ਜਿਸ ਬੰਦੇ ਅੱਗੇ ਕਰਦੀ ਉਹ ਰੋਇਆ ਜਾਂਦਾ ਹੈ ਇਹ ਵਿਕਾਰਾਂ ਕਰਕੇ ਬੇਹੋਸ਼ ਹੋ ਜਾਂਦਾ ਹੈ ਫਿਰ ਕੀ ਕਰਦਾ ਵਿਖੇਠ ਗੌਰੀ ਖਾਵਤ ਹੈ ਉਹ ਵਿਸ਼ਿਆ ਵਿਕਾਰਾਂ ਦੀ ਠੱਗ ਬੂਟੀ ਨੂੰ ਖਾਂਦਾ ਹੈ ਵਿਕਾਰਾਂ ਦੇ ਵਿੱਚ ਹੀ ਫਸ ਜਾਂਦਾ ਹੈ ਵਿਕਾਰਾਂ ਦੇ ਵਿੱਚ ਫਸ ਕਰਕੇ ਖਤਮ ਹੋ ਜਾਂਦਾ
ਮੰਦਰ ਸਾਜ ਸਵਾਰੇ
ਹਜ਼ੂਰ ਕਹਿੰਦੇ ਨੇ ਪ੍ਰਣ ਕੋ ਮੰਦਰ ਪ੍ਰੇਰਮਾਨ ਕੱਖਾਂ ਦਾ ਹੈ ਸੰਗਤ ਜੀ ਮੰਦਰ ਦਾ ਮਕਾਨ ਦਾ ਹੈ ਪ੍ਰਾਪਤ ਸਮੇਂ ਜਦੋਂ ਆਮ ਕਰਕੇ ਲੋਕ ਕੱਖਾਂ ਦੇ ਘਰ ਬਣਾ ਕੇ ਇਹਨਾਂ ਵਿੱਚ ਰਿਹਾ ਕਰਦੇ ਸਨ ਕਾਜ ਕਰਕੇ ਰਿਸ਼ੀ ਬਣੇ ਜਿਹੜੇ ਸੀ ਉਹਨਾਂ ਦੇ ਇਹ ਕੱਖਾਂ ਦੇ ਘਰ ਬਣਾ ਕੇ ਉਹਦੇ ਵਿੱਚ ਰਿਹਾ ਕਰਦੇ ਸਨ ਫਿਰ ਸਹੀ ਸਹੀ ਕੱਚੇ ਘਰ ਬਣਾਉਣੇ ਸ਼ੁਰੂ ਕੀਤੇ ਹੁਣ ਪੱਕੇ ਬਣ ਗਏ ਸਤਿਗੁਰੂ ਜੀ ਕਹਿੰਦੇ ਨੇ ਇਉਂ ਕੱਖਾਂ ਦਾ ਮੰਦਰ ਸਾਜ ਕੇ ਤੇ ਇਹਨੂੰ ਸਵਾਰਨਾ
ਭਾਵਕ ਤਲੈ ਜਰਾਵਤ
ਭਾਵਕ ਉਡਾਨ ਅੱਗ ਦਾ ਹੈ ਸਤਿਗੁਰੂ ਜੀ ਕਹਿੰਦੇ ਨੇ ਇਹ ਕੱਖਾਂ ਦੇ ਮੰਦਰ ਦੇ ਥੱਲੇ ਹੁਣ ਇਹਨੇ ਅੱਗ ਬਾਲਣੀ ਸ਼ੁਰੂ ਕਰ ਦਿੱਤੀ ਹੁਣ ਜਿਹੜੀ ਅੱਗ ਹੈ ਇਹ ਲਿਹਾਜ਼ ਨਹੀਂ ਕਰਦੀ ਸੰਗਤ ਜੀ ਅਜੇ ਵੀ ਯੂਪੀ ਦੇ ਇਲਾਕੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਕੱਖਾਂ ਦੇ ਝਾਲੇ ਬਣਾ ਕੇ ਰਹਿੰਦੇ ਨੇ ਕਈ ਇਹਨੂੰ ਛਪਰੀ ਕਹਿ ਦਿੰਦੇ ਨੇ ਕਈ ਇਹਨੂੰ ਛੰਨ ਕਹਿ ਦਿੰਦੇ ਨੇ ਤੇ ਯੂਪੀ ਦੇ ਵਿੱਚ ਇਹਨੂੰ ਝਾਲਾ ਕਹਿੰਦੇ ਨੇ ਤੇ ਉਹ ਜਦੋਂ ਝਾਲੇ ਦੇ ਵਿੱਚ ਅੱਗ ਬਾਲਦੇ ਨੇ ਨਾ ਜੀ ਨੇਰੀ ਆ ਜਾਵੇ ਤੇ ਕਈ ਵਾਰ ਉਹਨਾਂ ਝਾਲਿਆਂ ਨੂੰ ਅੱਗ ਲੱਗ ਜਾਂਦੀ ਹੈ ਇਹ ਕੜੀ ਫਿਰ ਕਈ ਕਈ ਝਾਲੇ ਸੜ ਜਾਂਦੇ ਨੇ ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਵੇਖੋ ਇਹ ਜਿਹੜਾ ਸਾਡਾ ਸਰੀਰ ਹੈ ਨਾ ਇਹ ਕੱਖਾਂ ਦੇ ਮਕਾਨ ਵਰਗਾ ਹੈ ਤੇ ਇਹਦੇ ਵਿੱਚ ਅਸੀਂ ਹਉਮੈ ਹੰਕਾਰ ਤੇ ਅੱਗ ਬਾਲੀ ਹੋਈ ਹੈ ਤੇ ਜਿਸ ਕੱਖਾਂ ਦੇ ਮਕਾਨ ਵਿੱਚ ਅੱਗ ਬਾਲੀਏ ਉਹਦਾ ਕੀ ਭਰੋਸਾ ਉਹਨੇ ਕਿਹੜੇ ਵੇਲੇ ਸੜ ਜਾਣਾ ਤੇ ਇਸ ਸਰੀਰ ਦਾ ਕੀ ਭਰੋਸਾ ਹੈ جی اہنکار وکارا کی اگ لائی ہوئی ہے یہ پتا میں کرو سر جاڑا
ایسے گڑ میں ہٹھیلو
سچے پاتشاہ بھی کہنے ککاں دا مندر تیار کر کے تین ایسا ایک قلعہ منی بیٹھا ہے اس قلعے دے ایٹ آ کر کے بیٹھا ہوا ہنکار دے سال بیٹھا
بھول بھول کیا پاوت ہے
سچے پاتشاہ بھی کہنے اور مکان تیرا تک آ تل فل کے کی پراپت کر لوں گا اور جا مکان بنایا نا یہ تو کوئی بھروسہ نہیں کہ یہ کرو ڈر پینا کرو سڑ جانا تو پورے کی طرح فلوں کے اتنے پل کا پھردا پھول پھول کیا پاوت ہے فل فل کے تو کی پراپت کرے گا
پنچ دوت موڈ پر ٹھاڈے
سچے پاتشاہ بھی کہتے جڑے پنج دوت بن کام کرودھ لوبھ اہنکار یہ تیرے موڈ سر اوپر ٹھاڈے سال تھاڑ
اس گہے پھیراوت ہے
حضور کہ میں نے پائی کے کیسا تو پگڑ کر کے تین پھیر
دینا آوہ اند اگیانی
ہے اگیانی اندھے جیو یہ پانچ دوت جڑے نے نا یہ تینوں نظر نہیں آتے
رہے مد ماوت ہے
ہومے دی شراب پی کر کے ہومے دے نچے ستا ہوا
کال پسار چوگ بستھاری
سنگے جی دیوے ایک چکاری وہ جا لا کے وہ چوگا کھلاردا ہے پنچھی آتا ہے تو یہ چوگا چوگ لگتا تو جال میں فس جانا ہے سچے پاتشاہ بھی کہتے اسی طرح ہی جال اور چوگ بستھاری سو بھائی یہ جڑے وکار نے نا اگوا جی مایا ہے نا یہ اپنا جال بے دفع ساریا ہوا ہے اور یہ وکارا کا چوگا پایا ہوا ہے کہ جب یہ جیو منک وکارا کا چوگا چوڑا ہے تو ادو مایا کے جال میں پس جانا
پنکھی جو تھاوت ہے
شکاری پنچھی نو سنگا جی فہاوت ہوئے فنڈ لینا پکڑ لینا اس طرح مایا جڑی ہے نا جی تو اس دیو نو پکڑ لینی
ہے نانک بندن کاٹن کو
حضور قتل کرتے ہیں کہ بھائی یہ سارے جڑے بندن نے نا یہ کٹن واسطے
ست گر پورکھ تیاوت ہے
میں ست گرو اکال پورک واہ گرو دھن گرو رام داس جی دھن گرو نانک دیو سچے پاتشاہ جی نو یاد کرتا ہاں جو پورن جو سدیو کال رہن والے نے انہوں نے یاد کرتا مہاراج کرپا کرو یہ مایا کے بندھنا پس گیا ہاں تے آل کرپا کر کے مہاراج یہ بندھن کٹ کے یہ جال کٹ کے تے مینو آزاد کرو ستگرو بھی یاد کریے ارداسا کریے بےنتی کریے پھر ستگرو مایا کا جال کٹ کے جیو نو بچا لیندے نے یہ ستگرو کے لڑیدار چل رہی کتا پاون شبد کے وچار آپ نے بنسش کی ہے ستگرو رحمت کر سنجا جی ایک تا واگرو نال جڑے رہیے جو ساریا کامنا پوریا کرتا ہے اچھا پوریا کرتا ہے آسا پوریا کرتا ہے ایک دا بندرا تو چھٹن واسطے واہگرو نو چیتے کریے سو ایویا بےنتی پرواڑ کر دی ستگرو گرو گرنتھ صاحب سچے پاتشاہ جی دا پٹھان کوٹ روم روم کر کے شکر آپ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸੰਗਤ ਜੀ। ਕੱਲ 17 ਤਰੀਕ ਹੈ, 17 ਤਰੀਕ ਤੋਂ ਲੈ ਕਰਕੇ 25 ਤਰੀਕ ਤੱਕ ਗੁਰਦੁਆਰਾ ਰਾਮਸਰ ਸਾਹਿਬ ਦੇ ਵਿਖੇ ਸ਼ਾਮ ਦੀ ਜਿਹੜੀ ਕਥਾ ਹੈ ਨਾ ਜੀ, ਇਤਿਹਾਸ ਦੀ ਸ਼ਹੀਦੀ ਪ੍ਰਸੰਗ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ, ਉਹ ਕਥਾ ਸਿੰਘ ਸਾਹਿਬਜ਼ਾਦ ਜਸਵੰਤ ਸਿੰਘ ਜੀ ਰੋਜ਼ਾਨਾ ਕਰਿਆ ਕਰਨਗੇ। ਤੇ ਆਪਾਂ ਸੰਗਤਾਂ ਨੇ ਗੁਰਦੁਆਰਾ ਰਾਮਸਰ ਸਾਹਿਬ ਪਹੁੰਚ ਕਰਕੇ ਇਹ ਕਥਾ ਦਾ ਲਾਹਾ ਪ੍ਰਾਪਤ ਕਰਨਾ। 26 ਤਰੀਕ ਨੂੰ ਸਤਿਗੁਰਾਂ ਦਾ ਸ਼ਹੀਦੀ ਗੁਰਪੁਰਬ ਹੈ, ਤੇ ਜਿਵੇਂ ਅੱਗੇ ਮਰਜ਼ਾਵਾ ਚੱਲਦੀ ਆ ਰਹੀ ਹੈ, ਅੰਮ੍ਰਿਤ ਵੇਲੇ 8 ਤੋਂ 9 ਵਜੇ ਤੱਕ ਹੁਕਮਨਾਮੇ ਦੀ ਕਥਾ ਸਿੰਘ ਸਾਹਿਬਜ਼ਾਦੀ ਮਾਨ ਸਿੰਘ ਜੀ ਕਰਨਗੇ, ਔਰ 12 ਤੋਂ 1 ਵਜੇ ਦੀ ਕਥਾ ਜਿਹੜੀ ਆ ਸਮਾਪਤੀ ਪ੍ਰਸੰਗ ਦੀ, ਉਹ ਫਿਰ ਬਿਆਲੀ ਜਸਵੰਤ ਸਿੰਘ ਜੀ ਕਰਨਗੇ। ਆਪਾਂ ਲਾਹ ਪ੍ਰਾਪਤ ਕਰਦਾ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ।
ਜਾਲ ਪਸਾਰ ਜੋਗ ਬਿਸਥਾਰੀ ਪੰਖੀ ਜੋ ਫਹਾਵਤ ਹੋ